ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਤੇ ਤੁਹਾਡੀ ਹਿਫਾਜ਼ਤ ਤੇ ਰਹਿਨਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਤਫਸੀਲ ਕੁਝ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਮਾਮੂਲ ਦੇ ਮੁਤਾਬਿਕ ਇੱਕ ਰੂਹਾਨੀ ਗੀਤ ਨਾਲ ਕੀਤਾ ਜਾਏਗਾ ਤੇ ਗੀਤ ਦੇ ਬਾਅਦ ਬੱਚਿਆਂ ਦੇ ਲਈ ਬਾਈਬਲ ਮੁਕੱਦਸ ਚੋਂ ਬਾਈਬਲ ਕਹਾਣੀ ਪੇਸ਼ ਕੀਤੀ ਜਾਏਗੀ ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾਵੰਦ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ ਚੋਂ ਪੈਗਾਮ ਪੇਸ਼ ਕਰਨਗੇ। ਆਓ ਸਾਥੀਓ, ਸਭ ਤੋਂ ਪਹਿਲਾਂ ਖੁਦਾਵੰਦ ਦੀ ਤਾਰੀਫ 'ਚ ਇਹ ਖੂਬਸੂਰਤ ਗੀਤ ਸੁਣਨੇ ਹਾਂ। ਪਿਆਰੇ ਬੱਚੋ, ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਹੈ ਕਿ ਬਾਈਬਲ ਕਹਾਣੀ ਤੁਹਾਡੀ ਖਿਦਮਤ 'ਚ ਪੇਸ਼ ਕੀਤੀ ਜਾਏ। ਸੋ ਬੱਚੋ, ਅੱਜ ਮੈਂ ਤੁਹਾਨੂੰ ਬਾਈਬਲ ਮੁਕੱਦਸ 'ਚੋਂ ਯਸੁਮਸੀ ਦੀ ਇੱਕ ਤਮਸੀਲ ਦੇ ਬਾਰੇ ਦੱਸਾਂਗੀ, ਜਿਹਦੇ 'ਚ ਯਸੁਮਸੀ ਨੇ ਇੱਕ ਅਕਲਮੰਦ ਤੇ ਇੱਕ ਬੇਵਕੂਫ ਦਾ ਜ਼ਿਕਰ ਕੀਤਾ ਹੈ। ਪਿਆਰੇ ਬੱਚੋ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਮੱਤੀ ਰਸੂਲ ਦੀ ਅੰਜੀਲ ਇਹਦੇ 7ਵੇਂ ਬਾਪ ਦੀ 24ਵੀਂ ਆਇਤ ਤੋਂ ਲੈ ਕੇ 27ਵੀਂ ਆਇਤ ਤੱਕ ਪੜ੍ਹੀਏ ਤੇ ਇੱਥੇ ਇਹ ਲਿਖਿਆ ਹੈ ਕਿ ਬਸ ਜਿਹੜਾ ਕੋਈ ਮੇਰੀਆਂ ਇਹ ਗੱਲਾਂ ਸੁਣਦਾ ਹੈ ਤੇ ਉਹਨਾਂ ਤੇ ਅਮਲ ਕਰਦਾ ਹੈ ਉਹ ਉਸ ਅਕਲਮੰਦ ਆਦਮੀ ਦੀ ਮਾਨੇ ਦੇ ਠਹਿਰੇਗਾ ਜਿਹਨੇ ਚਟਾਨ ਤੇ ਆਪਣਾ ਘਰ ਬਣਾਇਆ ਤੇ ਮੀਂਹ ਬਰਸਿਆ ਤੇ ਪਾਣੀ ਚੜਿਆ ਤੇ ਆਂਧੀਆਂ ਚੱਲੀਆਂ। ਉਸ ਘਰ ਨੂੰ ਟੱਕਰਾਂ ਵੀ ਲੱਗੀਆਂ ਲੇਕਿਨ ਉਹ ਨਾ ਡਿੱਗਾ ਕਿਉਂਕਿ ਉਹਦੀ ਬੁਨਿਆਦ ਚਟਾਨ ਤੇ ਰੱਖੀ ਗਈ ਸੀ। ਪਿਆਰੇ ਬੱਚਿਓ, ਅਸੀਂ ਵੇਖਦੇ ਹਾਂ ਕਿ ਖੁਦਾਵੰਦ ਯਿਸੂ ਮਸੀਹ ਇੱਥੇ ਸਾਨੂੰ ਇਹ ਯਾਦ ਦਿਲਾਉਣਾ ਚਾਹੁੰਦੇ ਨੇ ਕਿ ਸਿਰਫ ਸੁਣਨਾ ਹੀ ਕਾਫੀ ਨਹੀਂ ਬਲਕਿ ਉਹਨਾਂ ਗੱਲਾਂ ਨੂੰ ਜਿਹੜੀਆਂ ਮੈਂ ਬਿਆਨ ਕਰਨਾ ਵਾਂ ਉਹਨਾਂ ਨੂੰ ਸੁਣ ਕੇ ਉਹਨਾਂ ਦੇ ਮਾਇਨੇ ਸਮਝਣ ਦੀ ਕੋਸ਼ਿਸ਼ ਕਰਨਾ ਤੇ ਫਿਰ ਜਿੰਨੀ ਸਮਝ ਆਉਂਦੀ ਹੈ ਉਹਦੀ ਰੋਸ਼ਨੀ 'ਚ ਅਮਲ ਪੈਰਾ ਹੋਣਾ। ਕਿਉਂਕਿ ਖੁਦਾਵੰਦ ਦੇ ਅਹਿਕਾਮ ਨੂੰ ਸੁਣ ਕੇ ਉਹਨਾਂ 'ਤੇ ਅਮਲ ਨਾ ਕਰਨਾ ਇਹ ਖਤਰੇ ਤੋਂ ਖਾਲੀ ਨਹੀਂ। ਸੁਣਨ ਦੇ ਬਾਅਦ ਸਾਡੀ ਇਹ ਜ਼ਿੰਮੇਦਾਰੀ ਬਣ ਜਾਂਦੀ ਹੈ ਕਿ ਸੁਣੇ ਹੋਏ ਨੂੰ ਅਮਲੀ ਜਾਮਾ ਵੀ ਪਹਿਨਾਇਆ ਜਾਏ ਕਿਉਂਕਿ ਖੁਦਾਵੰਦ ਦੇ ਬੱਚੇ ਅਤੇ ਬੱਚੀਆਂ ਉਹੀ ਨੇ ਜਿਹੜੇ ਕਿ ਉਹਦੇ ਰੂਹ ਦੀ ਹਦਾਇਤ ਦੇ ਮੁਤਾਬਿਕ ਚੱਲਦੇ ਨੇ। ਪਿਆਰੇ ਬੱਚਿਓ, ਯਾਦ ਰੱਖੋ ਕਿ ਅਮਲ ਕਰਨ ਵਾਲਾ ਸ਼ਖਸ ਉਸ ਸ਼ਖਸ ਦੀ ਮਾਨੀ ਦੇ ਜਿਹਨੇ ਚਟਾਨ 'ਤੇ ਆਪਣਾ ਘਰ ਬਣਾਇਆ, ਜੋ ਯਿਸੂ ਮਸੀਹ ਏ। ਇਨਫਰਾਦੀ ਤੌਰ 'ਤੇ ਮਜਮੂਈ ਤੌਰ 'ਤੇ ਉਹੀ ਕਲੀਸੀਆ ਅਤੇ ਉਹੀ ਸ਼ਖਸ ਅਕਲਮੰਦ ਠਹਿਰਦਾ ਏ ਜਿਹਦੀ ਬੁਨਿਆਦ ਮਸੀਹ ਯਿਸੂ 'ਤੇ ਵੇ, ਜਿਹੜਾ ਕਿ ਜ਼ਮਾਨਿਆਂ ਦੀ ਚਟਾਨ ਏ। ਪਿਆਰੇ ਬੱਚਿਓ, ਅਗਰ ਅਸੀਂ ਬਾਈਬਲ ਮੁਕੱਦਸ 'ਚੋਂ ਲੂਕਾ ਰਸੂਲ ਦੀ ਅੰਜੀਲ ਦੀ 48ਵੀਂ ਆਇਤ ਨੂੰ ਪੜ੍ਹੀਏ ਤਾਂ ਇਹਦੇ ਮੁਤਾਬਿਕ ਅਸੀਂ ਵੇਖਦੇ ਹਾਂ ਕਿ ਜਿਹੜਾ ਘਰ ਬਣਾਉਣ ਵਾਲਾ ਹੁੰਦਾ ਏ ਉਹਨੂੰ ਨੀਂਵ ਖੋਦਣੀ ਹੁੰਦੀ ਏ ਤਾਂ ਕਿ ਉਹ ਬੁਨਿਆਦ ਮਜ਼ਬੂਤ ਰੱਖ ਸਕੇ ਅਤੇ ਮਜ਼ਬੂਤ ਬੁਨਿਆਦ ਦੇ ਲਈ ਜ਼ਿਆਦਾ ਵਕਤ ਅਤੇ ਮਿਹਨਤ ਦਰਕਾਰ ਹੁੰਦੀ ਏ। ਮਜ਼ਬੂਤ ਬੁਨਿਆਦ ਦੇ ਬਗੈਰ ਮਜ਼ਬੂਤ ਘਰ ਦੀ ਤਵੱਕਾ ਕਰਨਾ ਬਿਲਕੁਲ ਫਜ਼ੂਲ ਏ। ਅਗਰ ਸਾਡੀ ਬੁਨਿਆਦ ਯਿਸੂ ਮਸੀਹ 'ਤੇ ਹੋਏਗੀ ਤੇ ਫਿਰ ਅਸੀਂ ਦੁਨੀਆਂ ਦੀਆਂ ਆਜ਼ਮਾਇਸ਼ਾਂ ਤੇ ਮੁਸੀਬਤਾਂ ਤੇ ਗਾਲਿਬ ਆ ਸਕਾਂਗੇ ਤੇ ਝੂਠੀ ਤਾਲੀਮ ਦਾ ਵੀ ਸਾਡੇ ਤੇ ਕੋਈ ਅਸਰ ਨਹੀਂ ਹੋਏਗਾ। ਪਿਆਰੇ ਬੱਚਿਓ, ਬਾਈਬਲ ਮੁਕੱਦਸ 'ਚ ਅਸੀਂ ਪੜ੍ਹਦੇ ਹਾਂ ਕਿ ਜਿਹੜਾ ਖੁਦਾਵੰਦ ਦੀਆਂ ਗੱਲਾਂ 'ਤੇ ਅਮਲ ਨਹੀਂ ਕਰਦਾ ਉਹ ਉਸ ਬੇਵਕੂਫ਼ ਆਦਮੀ ਦੀ ਮਾਨੀ 'ਤੇ ਜਿਹਨੇ ਕਿ ਰੇਤ 'ਤੇ ਆਪਣਾ ਘਰ ਬਣਾਇਆ, ਯਾਨੀ ਜਿੰਨਾ ਉਹ ਜਾਣਦਾ ਸੀ, ਜਿੰਨਾ ਉਹਨੇ ਸੁਣਿਆ ਸੀ, ਉਹਨੇ ਉਹਦੇ 'ਤੇ ਅਮਲ ਨਾ ਕੀਤਾ। ਅਤੇ ਯਾਦ ਰੱਖੋ ਕਿ ਜਿਹੜਾ ਕੋਈ ਵੀ ਖੁਦਾਵੰਦ ਦੀਆਂ ਇਹ ਗੱਲਾਂ ਸੁਣਦਾ ਏ ਅਤੇ ਉਹਨਾਂ 'ਤੇ ਅਮਲ ਨਹੀਂ ਕਰਦਾ ਉਹ ਉਸ ਬੇਵਕੂਫ਼ ਆਦਮੀ ਦੀ ਮਾਨੀ 'ਤੇ ਠਹਿਰੇਗਾ ਜਿਹਨੇ ਕਿ ਆਪਣਾ ਘਰ ਰੇਤ 'ਤੇ ਬਣਾਇਆ ਅਤੇ ਮੀਂਹ ਬਰਸਿਆ ਅਤੇ ਪਾਣੀ ਚੜ੍ਹਿਆ ਅਤੇ ਆਂਧੀਆਂ ਚੱਲੀਆਂ ਅਤੇ ਉਸ ਘਰ ਨੂੰ ਸਦਮਾ ਪਹੁੰਚਿਆ ਅਤੇ ਉਹ ਡਿੱਗ ਗਿਆ ਅਤੇ ਫਿਰ ਬਿਲਕੁਲ ਬਰਬਾਦ ਹੋ ਗਿਆ। ਪਿਆਰੇ ਬੱਚੋ, ਇਹ ਸ਼ਖਸ ਉਹਨਾਂ ਲੋਕਾਂ ਨੂੰ ਜ਼ਾਹਿਰ ਕਰਦਾ ਏ ਜਿਹੜੇ ਕਿ ਖੁਸ਼ਖਬਰੀ ਦੇ ਕਲਾਮ 'ਤੇ ਅਮਲ ਨਹੀਂ ਕਰਦੇ ਬਲਕਿ ਆਪਣੇ ਨੇਕ ਕੰਮਾਂ ਅਤੇ ਆਪਣੇ ਨਜ਼ਰੀਆਤ 'ਤੇ ਭਰੋਸਾ ਕਰਦੇ ਨੇ। ਐਸੇ ਲੋਕਾਂ ਦੇ ਲਈ ਨਿਜਾਤ ਪਾਉਣ ਜਾਂ ਨਾ ਪਾਉਣ ਦੇ ਲਈ ਹਿਕਮਤ ਅਤੇ ਹਮਾਕਤ ਦੋਨਾਂ ਦਾ ਬਹੁਤ ਅਮਲ ਦਖਲ ਏ। ਸੋ ਇਸ ਲਈ ਮਹਿਜ਼ ਖੁਦਾ ਦੇ ਕਲਾਮ ਨੂੰ ਸੁਣਨਾ ਹੀ ਕਾਫੀ ਨਹੀਂ ਬਲਕਿ ਉਹਦੇ 'ਤੇ ਅਮਲ ਵੀ ਕਰਨਾ ਏ। ਅਗਰ ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਇਮਤਿਹਾਨ 'ਚ ਪੂਰੇ ਉਤਰੀਏ ਅਤੇ ਇਸ ਦੁਨੀਆਂ ਦੀਆਂ ਆਜ਼ਮਾਇਸ਼ਾਂ ਅਤੇ ਮੁਸੀਬਤਾਂ ਦਾ ਮੁਕਾਬਲਾ ਕਰੀਏ ਤਾਂ ਫਿਰ ਸਾਨੂੰ ਹਿਕਮਤ ਦਾ ਚੁਣਾਅ ਕਰਨਾ ਹੋਏਗਾ। ਸਾਨੂੰ ਖੁਦਾਵੰਦ ਦੇ ਪਾਕ ਨਿਵਿਸ਼ਤਿਆਂ ਤੋਂ ਵਾਕਿਫ ਹੋਣਾ ਹੋਏਗਾ ਤਾਂ ਕਿ ਉਹ ਮਸੀਹ 'ਤੇ ਈਮਾਨ ਲਿਆਉਣ ਨਾਲ ਨਜਾਤ ਹਾਸਿਲ ਕਰਨ ਅਤੇ ਖੁਦਾਵੰਦ ਉਹਨਾਂ ਨੂੰ ਦਿਨਾਈ ਵੀ ਬਖਸ਼ ਸਕੇ। ਅਤੇ ਇਹ ਦਿਨਾਈ ਸਿਰਫ ਸਾਨੂੰ ਖੁਦਾਵੰਦ ਦੇ ਪਾਕ ਕਲਾਮ ਦੇ ਸੁਣਨ ਅਤੇ ਉਹਦੇ 'ਤੇ ਅਮਲ ਕਰਨ ਨਾਲ ਹੀ ਹਾਸਿਲ ਹੁੰਦੀ ਏ। ਪਿਆਰੇ ਬੱਚਿਓ, ਸਾਨੂੰ ਇਹ ਚਾਹੀਦਾ ਹੈ ਕਿ ਅਸੀਂ ਆਪਣੇ ਲਈ ਇੱਕ ਅੱਛੀ ਬੁਨਿਆਦ ਕਾਇਮ ਕਰੀਏ ਤਾਂ ਕਿ ਹਕੀਕੀ ਜ਼ਿੰਦਗੀ 'ਤੇ ਕਬਜ਼ਾ ਕਰ ਸਕੀਏ। ਕਲਾਮੇ ਮੁਕੱਦਸ ਨੂੰ ਮੁਸਲਸਲ ਸੁਣਦੇ ਰਹਿਣਾ ਅਤੇ ਉਹਨੂੰ ਮੰਨਣਾ ਅੱਛੀ ਬੁਨਿਆਦ ਮੁਹੱਈਆ ਕਰਦਾ ਏ। ਇਸ ਤਰ੍ਹਾਂ ਇਨਸਾਨ ਦਾ ਇੱਕ ਅੱਛਾ ਅਤੇ ਮਜ਼ਬੂਤ ਚਾਲ ਚਲਨ ਬਣਦਾ ਏ ਜਿਹਦੇ 'ਤੇ ਦੁਨੀਆਂ ਦੇ ਤੂਫਾਨ ਅਸਰਅੰਦਾਜ਼ ਨਹੀਂ ਹੁੰਦੇ। ਪਿਆਰੇ ਬੱਚਿਓ, ਯਾਦ ਰੱਖੋ ਕਿ ਮਸੀਹ ਯਿਸੂ ਅਬਦੀ ਚਟਾਨ ਏ। ਜਦੋਂ ਤੱਕ ਅਸੀਂ ਉਹਨਾਂ ਦੇ ਕੋਲ ਨਹੀਂ ਆਉਂਦੇ, ਬਾਕੀ ਤਮਾਮ ਬੁਨਿਆਦਾਂ ਬੇਬੁਨਿਆਦ ਨੇ, ਯਾਨੀ ਕਿ ਰੇਤ 'ਤੇ ਰੱਖੀਆਂ ਹੋਈਆਂ ਸਾਬਿਤ ਹੋਣਗੀਆਂ। ਇਨਸਾਨੀ ਚਾਲ ਚਲਨ ਜਾਂ ਸੀਰਤ ਵੀ ਇਮਾਰਤ ਦੀ ਤਰ੍ਹਾਂ ਆਹਿਸਤਾ ਆਹਿਸਤਾ ਤਾਮੀਰ ਹੁੰਦੀ ਏ। ਸੋ ਇਸ ਲਈ ਸਾਨੂੰ ਆਪਣਾ ਚਾਲ ਚਲਨ ਵੀ ਹਰ ਰੋਜ਼ ਤਾਮੀਰ ਕਰਨਾ ਚਾਹੀਦਾ ਏ। ਜਿਸ ਤਰ੍ਹਾਂ ਇਮਾਰਤ ਨੂੰ ਆਂਧੀ, ਬਾਰਿਸ਼ ਅਤੇ ਤੂਫਾਨ ਦਾ ਸਾਹਮਣਾ ਕਰਨਾ ਹੁੰਦਾ ਏ, ਇਸੇ ਤਰ੍ਹਾਂ ਸਾਡੇ ਚਾਲ ਚਲਨ ਦਾ ਵੀ ਇਮਤਿਹਾਨ ਹੋਏਗਾ। ਅਗਰ ਸਾਡੀ ਸੀਰਤ ਆਜ਼ਮਾਇਸ਼ਾਂ ਦੇ ਮੁਕਾਬਲੇ 'ਚ ਕਾਇਮ ਨਾ ਰਹਿ ਸਕੇ ਤਾਂ ਸਾਡੀ ਬੁਨਿਆਦ ਰੇਤ 'ਤੇ ਰੱਖੀ ਹੋਈ ਏ, ਜਿਹੜੀ ਕਿ ਬਿਲਾਖਿਰ ਖਤਰਨਾਕ ਸਾਬਿਤ ਹੋਏਗੀ ਅਤੇ ਐਸੀ ਬੁਨਿਆਦ ਕਿਸੇ ਵੀ ਵਕਤ ਧੋਖਾ ਦੇ ਜਾਏਗੀ। ਸੋ ਇਸ ਲਈ ਸਾਨੂੰ ਇਹ ਚਾਹੀਦਾ ਏ ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਰੱਖੀਏ ਕਿਉਂਕਿ ਉਹੀ ਸਾਡੀ ਅਬਦੀ ਚਟਾਨ ਏ। ਸੋ ਬੱਚੋ, ਮੈਂ ਉਮੀਦ ਕਰਨੀ ਹਾਂ ਕਿ ਤੁਹਾਨੂੰ ਅੱਜ ਦੀ ਬਾਈਬਲ ਕਹਾਣੀ ਪਸੰਦ ਆਈ ਹੋਏਗੀ ਅਤੇ ਮੇਰੀ ਇਹ ਦੁਆ ਏ ਕਿ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਆਓ ਹੁਣ ਖੁਦਾਵੰਦ ਦੀ ਤਾਰੀਫ 'ਚ ਇੱਕ ਹੋਰ ਖੂਬਸੂਰਤ ਗੀਤ ਸੁਣਨੀ ਹਾਂ। Thank you.
ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਈਂ ਤਜ਼ਾਰੀ ਤਾਂ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਉਹ ਖਤਰੇ ਤੇ ਟੋਏ ਤੇ ਖੋਬਿਆਂ ਤੂੰ ਹੈ ਮੈਨੂੰ ਕੱਢ ਕੇ ਲਿਆਇਆ ਬਾਹਰ ਚਟਾਨ ਤੇਰੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਚਟਾਨ ਤੇ ਰੱਖੇ ਪੈਰ ਮੇਰੇ ਤੇ ਬਖਸ਼ੀ ਕਦਮਾਂ ਸਵਾਰੀ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ ਖੁਦਾ ਨੇ ਗੀਤ ਇੱਕ ਨਵਾਂ ਸਿਖਾਇਆ ਕਿ ਜਿਸ ਤੋਂ ਹੋਵੇ ਤਾਰੀਫ ਉਸ ਦੀ ਬਤੇਰੇ ਮੰਨਣਗੇ ਖੌਫ ਉਸ ਦਾ ਤੇ ਆਸ ਰੱਖਣ ਰੱਬ ਉਤੇ ਸਾਰੀ ਤੇਰੇ ਮੰਨਣਗੇ ਖੌਫ ਉਸਦਾ ਤੇ ਆਸ ਰੱਖਣ ਰੱਬ ਉਤੇ ਸਾਰੀ ਜਾਣੋ ਯਹਵਾ ਉਤੇ ਭਰੋਸਾ ਜਿਸ ਦਾ ਮੁਬਾਰਕੋ ਸੇ ਦਾ ਹਾਲ ਜਾਣੋ ਯਹਵਾ ਉਤੇ ਭਰੋਸਾ ਜਿਸ ਦਾ ਘੁਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ ਘੁਮੰਡਿਆਂ ਕੋਲ ਉਹ ਨਹੀਂ ਜਾਂਦਾ ਨਾ ਝੂਠਿਆਂ ਨਾਲ ਰੱਖਦਾ ਯਾਰੀ ਮੈਂ ਸਬਰ ਦੇ ਨਾਲ ਆਸ ਰੱਖ ਕੇ ਯਹਵਾ ਦੀ ਕਰਦਾ ਸਾਈਂ ਤਜ਼ਾਰੀ ਤਾਂ ਦੋਸਤ ਨੇ ਮੇਰੇ ਤੇ ਤਰਸ ਖਾ ਕੇ ਸੁਣੀ ਮੇਰੀ ਸਾਰੀ ਆਹੋਜ਼ਾਰੀ
ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ مزید سیکھنے کے لیے یا اگر آپ کا کوئی سوال ہو تو آپ ہم سے واٹس ایپ کے ذریعے اس نمبر پر رابطہ کر سکتے ہیں۔ ہمارا واٹس ایپ نمبر ہے 00923101767962۔ نمبر ایک بار پھر نوٹ کر لیں 0092317679622। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ ਚੋਂ ਪੈਗਾਮ ਸੁਣੀਏ ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ ਤੇ ਆਓ اپنے دلاں نوں تیار کریے تے خدا دے کلام نوں سنیے۔
خداوند یسوع مسیح دے نام وچ سارے ساتھیاں نوں سلام۔ ساتھیو، میں مسیح یسوع وچ تہاڈا خادم عظمت ایمانویل پاک کلام دے نال تہاڈی خدمت وچ حاضر ہاں تے میں خداوند خدا دا شکر ادا کرنا واں کہ اج میں تہانوں اک وار پھر خداوند دا کلام سنا سکنا۔ آو ساتھیو، اسی اپنے ایمان دی مضبوطی تے ایمان دی ترقی دے لئی خداوند دے کلام نوں سننے ہاں۔ اج اسی بائبل مقدس چوں ایک ایسے سوال تے غور و خوض کران گے جڑا کہ فریسیاں نے یسوع مسیح کولوں کیتا۔ تے ساتھیو، ہو سکدا ہے کہ اج ساڈا وی اے سوال ہوئے۔ آو اسی مرکز دی انجیل جڑی کہ بائبل مقدس دے نویں عہد نامے وچ پائی جاندی اے، اد دو باب دی 24ویں آیت پڑھیے تے اس جگہ تے لکھیا ہویا ہے کہ فریسیاں نے اونوں آکھیا، ویکھ اے سبت دے دن کیوں اے کام کردے نے جدا کرنا روا نہیں ہے۔ پاک کلام دے پڑھے تے سن جان تے خدا دی برکت ہوئے، آمین۔ ساتھیو، جدوں یسوع مسیح اس دنیا وچ سن، اسی ویکھنے کہ اس ویلے فریسیاں نے یسوع مسیح کولوں اے پوچھیا، یسوع مسیح دے اگے اے سوال رکھیا۔ انہوں نے آخیا کہ ویکھ اے سبت دے دن او کام کردے نے جدا کرنا روا نہیں ہے۔ ساتھیو، اج کئی دفعہ اسی وی سبت دے بارے اے سوال کرنے ہیں کہ آیا سبت دے دن کیڑا کام کرنا روا ہے تے کیڑا کام کرنا روا نہیں ہے۔ سو ایک طرح نال جڑے فریسی سن، او یسوع مسیح نو اے گل دسنا چاہندے سن کہ سانو پتا ہے کہ کیڑے کام سبت والے دن کرنے چاہیے نے تے کیڑے کام سبت والے دن نہیں کرنے چاہیے۔ جبکہ فریسیاں دا اے دعویٰ سی کہ جڑے دوجے لوگ نے، نہ تے او اس گل نو جاندے نے کہ سبت دے دن کیڑا کام کرنا روا ہے، تے نہ ہی او انہاں دے وانگو راستباز نے، پاک صاف نے۔ ساتھیو، فریسی اپنی راستبازی تے، اپنے کماں تے، اپنے فرقے تے بڑا فخر کردے سن۔ او دعویٰ کردے سن کہ انہاں دے ورگا اس دنیا وچ کوئی وی نہیں ہے۔ انہاں نوں بڑا فخر سی کہ او حضرت ابراہیم دی اولاد چوں نے، انہاں نوں بڑا فخر سی کہ او بڑے پاک صاف نے، عالم نے، شریعت نوں اچھی طرح جاندے نے۔ اس لیے او لوکاں نوں سکھاندے سن، دسدے سن کہ آ کام کرو تے آ کام نہ کرو۔ پر ساتھیو، افسوس دی گل تے اے سی کہ فریسی سبت دی روح توں نا واقف سن۔ او اس گل نوں نہیں جاندے سن کہ خدا دا حقیقت وچ کی حکم سبت دے تعلق نال پایا جاندا ہے۔ خود تے او سبت والے دن او کام کردے سن جڑا سبت والے دن روا نہیں ہوندا سی، جبکہ دوجیاں نوں اے گل کہندے سن کہ تسی او کام کردے ہو جڑا کہ سبت والے دن کرنا روا نہیں ہے۔ ساتھیو، پاک کلام وچ لکھیا ہویا ہے مرکز دی انجیل دے دو باب دی 23 آیت لے کے 28ویں آیت تک کہ انج ہویا کہ پئی او سبت دے دن پہلیاں وچوں دی لنگیا تے او دے شاگرد راہ وچ سٹے توڑن لگے تے فریسیاں نے انہاں نوں آکھیا، ویکھ اے سبت دے دن کیوں او کام کردے نے جدا کرنا روا نہیں ہے۔ تے اس انہاں نوں آکھیا، تساں کدی نہیں پڑھیا پئی جدوں داؤد نوں لوڑ پئی تے اونے او دے ساتھیاں نوں بھوک لگی، جدوں دے ساتھی بھوکھے سن جدوں انہاں نوں بھوک لگی تاں اس کی کیتا پئی او کس طرح سردار کاہن ابیاتر دے سامو خدا دے کار وچ گیا تے چڑھاوے دیاں روٹیاں کھا لیاں جنہاں دا کھانا کہنا دے بنا اور کسے نوں روا نہیں سی، تے اپنے ساتھیاں نوں وی انہیں دتیاں۔ تاں اس انہاں نوں آکھیا، پے سبت دا دن انسان دی خاطر بنیا ہے، نہ انسان سبت دی خاطر، اس لئی ابن آدم سبت دے دن دا وی خدا مندے۔ پاک کلام دے پڑھے تے سنے جانتے خدا دی برکت ہوئے، آمین۔ ساتھیو، خداوند یسوع مسیح نے فریسیاں نوں آکھیا، جدوں فریسیاں نے یسوع مسیح نوں اے گل کہی کہ تیرے جڑے شاگرد نے او سبت والے دن او کام کردے نے جدا کرنا روا نہیں ہے۔ ساتھیو، فریسیاں نوں اے گل بری لگی، او کہن لگے کہ شاگرد کیوں سبت والے دن پہلیاں چوں لنگدے ہویاں سٹے توڑدے نے تے کھاندے نے۔ سو اے کام انہاں دی نظر وچ روا نہیں سی۔ سو اس لئی یسوع مسیح نے انہاں نوں اے آکھیا کہ کی تساں اے نہیں پڑھیا، کی تسی اے گل نہیں جاندے کہ جدوں داؤد دے کول اودے ساتھی آئے، جدوں اودے ساتھی بھکھے سن تے داؤد نے اس ویلے کی کیتا، او ہیکل وچ گیا، خدا دے گھر وچ گیا تے او اپنے لئی تے اپنے ساتھیاں دے لئی انہاں روٹیاں نوں لے آیا جڑیاں روٹیاں صرف خدا دے گھر وچ کاہن ہی کھا سکتے سن۔ سو انہاں روٹیاں نال نہ صرف داؤد نے بلکہ اودے ساتھیاں نے وی اپنی بھوک مٹائی۔ سو یہ گل کہہ کہ یسوع مسیح نے انہاں نوں فرمایا کہ بھائی سبت دا دن انسان دے لئی بنیا ہے، نہ کہ انسان ਸਬਤ ਲਈ। ਸੋ ਇਸ ਲਈ ਇਬਨੇ ਆਦਮ ਯਾਨੀ ਕਿ ਯਿਸੂ ਮਸੀਹ ਸਬਤ ਦੇ ਦਿਨ ਦਾ ਮਾਲਿਕ ਏ, ਯਾਨੀ ਕਿ ਖੁਦਾਵੰਦ ਏ। ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 343 ਵਿੱਚ ਇਹ ਗੱਲ ਲਿਖਦੀ ਏ। ਸਾਥੀਓ, ਇਹ ਕਿਤਾਬ ਬੜੀ ਹੀ ਖੂਬਸੂਰਤ ਏ। ਇਸ ਕਿਤਾਬ ਨੂੰ ਪੜ੍ਹਨ ਨਾਲ ਈਮਾਨ ਵਿੱਚ ਮਜ਼ਬੂਤ ਪੈਦਾ ਹੁੰਦਾ ਹੈ, ਤੇ ਅਗਰ ਮੌਕਾ ਮਿਲੇ ਤੇ ਤੁਸੀਂ ਵੀ ਜ਼ਰੂਰ ਇਸ ਕਿਤਾਬ ਨੂੰ ਪੜ੍ਹਿਆ ਜੇ। ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਾ ਨੰਬਰ 343 ਵਿੱਚ ਲਿਖਿਆ ਗਿਆ ਹੈ ਕਿ ਯਿਸੂ ਮਸੀਹ ਆਪਣੇ ਸ਼ਾਗਿਰਦਾਂ ਨੂੰ ਤੇ ਦੁਸ਼ਮਣਾਂ ਦੋਵਾਂ ਨੂੰ ਤਾਲੀਮ ਦੇ ਰਿਹਾ ਸੀ ਕਿ ਖੁਦਾ ਦੀ ਖਿਦਮਤ ਨੂੰ ਅਵਲ ਦਰਜਾ ਦੇਣਾ ਚਾਹੀਦਾ ਹੈ। ਇਨਸਾਨ ਦੀ ਨਿਜਾਤ ਲਈ ਇਹੀ ਖੁਦਾ ਦਾ ਪਹਿਲਾ ਕੰਮ ਹੈ। ਇਨਸਾਨ ਦੀ ਨਿਜਾਤ ਲਈ ਜੋ ਕੁਝ ਚਾਹੀਦਾ ਹੈ, ਅਗਰ ਉਹਨੂੰ ਸਬਤ ਦੇ ਦਿਨ ਕੀਤਾ ਜਾਏ ਤੇ ਉਹ ਰਵਾਏ। ਯਿਸੂ ਮਸੀਹ ਨੇ ਐਲਾਨਿਆ ਆਖਿਆ ਕਿ ਇਬਨੇ ਆਦਮ ਸਬਤ ਦਾ ਵੀ ਮਾਲਿਕ ਹੈ। ਇਸ ਤੋਂ ਦੁਸ਼ਮਣਾਂ ਦੀਆਂ ਅੱਖਾਂ ਖੁੱਲ ਗਈਆਂ। ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਕਿ ਅਗਰ ਤੁਸੀਂ ਇਹਦਾ ਮਤਲਬ ਜਾਣਦੇ ਕਿ ਮੈਂ ਕੁਰਬਾਨੀ ਨਹੀਂ ਬਲਕਿ ਰਹਿਮ ਪਸੰਦ ਹਾਂ, ਤੇ ਫਿਰ ਬੇਕਸੂਰ ਨੂੰ ਕਸੂਰਵਾਰ ਨਾ ਠਹਿਰਾਉਂਦੇ। ਸੋ ਸਾਥੀ, ਉਹ ਇਹ ਗੱਲ ਸੱਚ ਏ ਕਿ ਸਬਤ ਵਾਲੇ ਦਿਨ ਜਾਨ ਬਚਾਉਣਾ ਰਵਾਏ, ਸਬਤ ਵਾਲੇ ਦਿਨ ਨੇਕੀ ਕਰਨਾ ਰਵਾਏ, ਸਬਤ ਵਾਲੇ ਦਿਨ ਖੁਦਾ ਦੀ ਖਿਦਮਤ ਕਰਨਾ ਰਵਾਏ, ਲੋਕਾਂ ਦੀ ਭਲਾਈ ਦੇ ਲਈ ਕੰਮ ਕਰਨਾ ਰਵਾਏ। ਸਾਥੀ, ਉਹ ਫਰੀਸੀ ਜਿਹੜੇ ਕਿ ਦਾਅਵਾ ਕਰਦੇ ਸਨ ਕਿ ਉਹ ਬੜੇ ਰਾਸਤਬਾਜ਼ ਨੇ ਤੇ ਸਿਰਫ ਉਹੀ ਅੱਛੇ ਤਰੀਕੇ ਨਾਲ ਸਬਤ ਦਾ ਦਿਨ ਪਾਕ ਮੰਨਦੇ ਨੇ, ਜਦਕਿ ਸਾਥੀ, ਉਹ ਦੂਜੀ ਤਰਫ਼ ਉਹ ਜਦੋਂ ਦੂਜਿਆਂ ਨੂੰ ਕਸੂਰਵਾਰ ਠਹਿਰਾਉਂਦੇ ਸਨ, ਮੁਜਰਿਮ ਠਹਿਰਾਉਂਦੇ ਸਨ, ਜਦੋਂ ਉਹ ਦੂਜਿਆਂ ਦੀ ਸਬਤ ਵਾਲੇ ਦਿਨ ਅਦਾਲਤ ਕਰਦੇ ਸਨ, ਤੇ ਹਕੀਕਤ ਵਿੱਚ ਉਹ ਤੇ ਖੁਦ ਸਬਤ ਦੇ ਦਿਨ ਤੋੜਦੇ ਸਨ। ਸੋ ਫਰੀਸੀਆਂ ਦੇ ਨਜ਼ਦੀਕ ਜਾਨਵਰਾਂ ਦੀ ਤੇ ਅਹਿਮੀਅਤ ਜ਼ਿਆਦਾ ਸੀ, ਜਦਕਿ ਇਨਸਾਨ ਦੀ ਅਹਿਮੀਅਤ ਘੱਟ ਸੀ। ਇਸ ਲਈ ਯਿਸੂ ਮਸੀਹ ਨੇ ਫਰਮਾਇਆ ਕਿ ਅਗਰ ਤੁਹਾਡਾ ਜਾਨਵਰ ਖੱਡੇ ਵਿੱਚ ਡਿੱਗ ਜਾਏ ਤਾਂ ਕੀ ਤੁਸੀਂ ਉਹਨੂੰ ਸਬਤ ਵਾਲੇ ਦਿਨ ਨਹੀਂ ਕੱਢੋਗੇ? ਸਾਥੀਓ, ਇਹ ਗੱਲ ਕਹਿ ਕੇ ਯਿਸੂ ਮਸੀਹ ਨੇ ਉਹਨਾਂ ਤੇ ਉਹਨਾਂ ਦੀ ਅੰਦਰੂਨੀ ਹਾਲਤ ਨੂੰ ਜ਼ਾਹਿਰ ਕੀਤਾ ਕਿ ਉਹ ਹੈਵਾਨ ਦੀ ਕਦਰ ਇਨਸਾਨ ਨਾਲੋਂ ਜ਼ਿਆਦਾ ਕਰਦੇ ਨੇ। ਸਬਤ ਵਾਲੇ ਦਿਨ ਉਹ ਇਨਸਾਨ ਨੂੰ ਬਚਾਉਣਾ ਤੇ ਪਸੰਦ ਨਹੀਂ ਕਰਨਗੇ, ਜਦਕਿ ਹੈਵਾਨ ਨੂੰ ਬਚਾਉਣਾ ਪਸੰਦ ਕਰਨਗੇ ਤਾਂ ਕਿ ਉਹਨਾਂ ਨੂੰ ਮਾਲੀ ਨੁਕਸਾਨ ਨਾ ਹੋਵੇ। ਸੋ ਯਿਸੂ ਮਸੀਹ ਨੇ ਆਖਰਕਾਰ ਫਰੀਸੀਆਂ ਕੋਲੋਂ ਹੀ ਇਹ ਪੁੱਛਿਆ ਕਿ ਆਇਆ ਸਬਤ ਦਿਨ ਨੇਕੀ ਕਰਨਾ ਰਵਾਏ ਜਾਂ ਬਦੀ ਕਰਨਾ, ਜਾਨ ਬਚਾਉਣਾ ਜਾਂ ਕਤਲ ਕਰਨਾ। ਸਾਥੀਓ, ਯਿਸੂ ਮਸੀਹ ਨੇ ਇਹ ਗੱਲ ਇਸ ਲਈ ਪੁੱਛੀ ਕਿਉਂਕਿ ਹਕੀਕਤ ਵਿੱਚ ਫਰੀਸੀ ਯਿਸੂ ਮਸੀਹ ਨੂੰ ਕਤਲ ਕਰਨਾ ਚਾਹੁੰਦੇ ਸਨ, ਉਹ ਯਿਸੂ ਮਸੀਹ ਦੇ ਨਾਲ ਬਦੀ ਕਰਨਾ ਚਾਹੁੰਦੇ ਸਨ, ਯਾਨੀ ਕਿ ਉਹਨੂੰ ਉਹ ਗੁਨਾਹ ਵਿੱਚ ਡਿੱਗਣਾ ਚਾਹੁੰਦੇ ਸਨ। ਪਰ ਅਸੀਂ ਵੇਖਦੇ ਹਾਂ ਕਿ ਯਿਸੂ ਮਸੀਹ ਨੇ ਸਾਫ਼ ਲਫ਼ਜ਼ਾਂ ਵਿੱਚ ਇਸ ਗੱਲ ਦਾ ਐਲਾਨ ਕਰ ਦਿੱਤਾ ਕਿ ਸਬਤ ਵਾਲੇ ਦਿਨ ਨੇਕੀ ਕਰਨਾ ਰਵਾ ਹੈ। ਸੋ ਸਾਥੀਓ, ਮੇਰੇ ਅਜ਼ੀਜ਼ੋ, ਮੇਰੇ ਦੋਸਤੋ, ਯਿਸੂ ਮਸੀਹ ਦਾ ਇਹ ਕਹਿਣਾ ਕਿ ਸਬਤ ਆਦਮੀ ਦੇ ਲਈ ਬਣਿਆ ਹੈ ਨਾ ਕਿ ਆਦਮੀ ਸਬਤ ਦੇ ਲਈ, ਯਾਦ ਰੱਖੋ ਕਿ ਇਸ ਕਲਾਮ ਨਾਲ ਉਹਨੇ ਸਾਡੇ ਤੇ ਇਸ ਗੱਲ ਨੂੰ ਆਸ਼ਕਾਰਾ ਕਰ ਦਿੱਤਾ ਹੈ, ਜ਼ਾਹਿਰ ਕਰ ਦਿੱਤਾ ਹੈ ਕਿ ਖੁਦਾ ਨੇ ਜੋ ਕੁਝ ਵੀ ਬਣਾਇਆ ਹੈ ਇਨਸਾਨ ਦੀ ਬਿਹਤਰੀ ਦੇ ਲਈ, ਇਨਸਾਨ ਦੀ ਭਲਾਈ ਦੇ ਲਈ ਬਣਾਇਆ ਹੈ। ਸੋ ਇਸ ਲਈ ਅਸੀਂ ਸ਼ੁਕਰ ਗੁਜ਼ਾਰੀ ਕਰਦੇ ਹੋਇਆਂ ਉਹਦੇ ਹਜ਼ੂਰ ਹਾਜ਼ਰ ਹੋਈਏ। ਸਾਥੀਓ, ਇਹ ਗੱਲ ਸੱਚ ਹੈ ਕਿ ਇਬਨੇ ਆਦਮ ਯਾਨੀ ਕਿ ਯਿਸੂ ਮਸੀਹ ਸਬਤ ਦਾ ਮਾਲਿਕ ਹੈ। ਸਬਤ ਖੁਦਾ ਦਾ ਦਿਨ ਹੈ, ਨਾ ਕਿ ਕਿਸੇ ਇਨਸਾਨ ਦਾ ਤੇ ਨਾ ਹੀ ਕਿਸੇ ਖਾਸ ਕੌਮ ਦਾ। ਸੋ ਸਬਤ ਦਾ ਮਾਲਿਕ ਯਿਸੂ ਮਸੀਹ ਹੈ, ਕਿਉਂਕਿ ਪਾਕ ਕਲਾਮ ਵਿੱਚ ਲਿਖਿਆ ਹੋਇਆ ਹੈ ਕਿ ਸਾਰੀਆਂ ਸ਼ੈਵਾਂ ਉਹਦੇ ਵਸੀਲੇ ਤੋਂ ਪੈਦਾ ਹੋਈਆਂ ਨੇ। ਸੋ ਸਾਥੀਓ, ਸਾਰੀਆਂ ਸ਼ੈਵਾਂ ਨੂੰ ਬਣਾਉਣ ਵਾਲਾ ਯਿਸੂ ਮਸੀਹ ਹੈ। ਸੋ ਇਸ ਲਈ ਸਬਤ ਦਾ ਮਾਲਿਕ ਵੀ, ਸਬਤ ਨੂੰ ਬਣਾਉਣ ਵਾਲਾ ਵੀ ਯਿਸੂ ਮਸੀਹ ਹੈ। ਸੋ ਯਿਸੂ ਮਸੀਹ ਨੇ ਹੀ ਤਖਲੀਕ ਦੀ ਯਾਦ ਵਿੱਚ ਸਬਤ ਨੂੰ ਕਾਇਮ ਕੀਤਾ, ਔਰ ਫਿਰ ਫਰਮਾਇਆ ਕਿ ਮੈਂ ਆਪਣੇ ਸਬਤ ਉਹਨਾਂ ਨੂੰ ਦਿੱਤੇ ਨੇ ਤਾਂ ਕਿ ਉਹ ਮੇਰੇ ਤੇ ਉਹਨਾਂ ਦੇ ਦਰਮਿਆਨ ਨਿਸ਼ਾਨ ਹੋਣ, ਤਾਂ ਕਿ ਉਹ ਜਾਣਨ ਕਿ ਮੈਂ ਖੁਦਾਵੰਦ ਉਹਨਾਂ ਦਾ ਮੁਕੱਦਸ ਕਰਨ ਵਾਲਾ ਵਾਂ। ਸਾਥੀਓ, ਇਹ ਕਲਾਮ ਅਸੀਂ ਹਿਜ਼ਕੀਲ ਦੀ ਕਿਤਾਬ ਦੇ 20 ਬਾਬ ਦੀ 12ਵੀਂ ਆਇਤ ਵਿੱਚ ਪਾਉਂਦੇ ਹਾਂ। ਸਾਥੀਓ, ਸਬਤ ਖੁਦਾਵੰਦ ਯਿਸੂ ਮਸੀਹ ਦਾ ਉਹ ਦਿਨ ਨੇ ਜਿਹੜਾ ਸਾਨੂੰ ਦੱਸਦਾ ਹੈ ਕਿ ਯਿਸੂ ਮਸੀਹ ਹੀ ਪਾਕ ਸਾਫ਼ ਕਰਦਾ ਹੈ, ਉਹੀ ਮੁਕੱਦਸ ਠਹਿਰਾਉਂਦਾ ਹੈ। ਪਾਕ ਕਲਾਮ ਵਿੱਚ ਬੜੇ ਵਾਜ਼ਹ ਤੌਰ ਨਾਲ ਲਿਖਿਆ ਹੋਇਆ ਹੈ ਕਿ ਅਗਰ ਅਸੀਂ ਆਪਣੇ ਗੁਨਾਹਾਂ ਦਾ ਇਕਰਾਰ ਕਰੀਏ ਤੇ ਉਹ ਸਾਡੇ ਗੁਨਾਹਾਂ ਨੂੰ ਮਾਫ਼ ਕਰਨ ਤੇ ਸਾਨੂੰ ਸਾਰੇ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਤੇ ਨਿਆਂ ਹੈ। ਸੋ ਸਾਥੀਓ, ਸਬਤ ਦਾ ਦਿਨ ਖੁਦਾ ਦਾ ਹੈ, ਸਬਤ ਨੂੰ ਬਣਾਉਣ ਵਾਲਾ ਖੁਦਾਵੰਦ ਯਿਸੂ ਮਸੀਹ ਹੈ। ਸਬਤ ਦਾ ਦਿਨ ਸਾਡੇ ਤੇ ਖੁਦਾ ਦੇ ਦਰਮਿਆਨ ਇੱਕ ਨਿਸ਼ਾਨ ਹੈ। ਸਬਤ ਦਾ ਦਿਨ ਸਾਨੂੰ ਦੱਸਦਾ ਹੈ ਕਿ ਯਿਸੂ ਮਸੀਹ ਪਾਕ ਸਾਫ਼ ਕਰਨ ਵਾਲਾ ਖੁਦਾ ਹੈ ਤੇ ਉਹੀ ਮੁਕੱਦਸ ਠਹਿਰਾਉਂਦਾ ਹੈ। ਸੋ ਅਗਰ ਅਸੀਂ ਸਬਤ ਦੇ ਦਿਨ ਪਾਕ ਮੰਨਾਂਗੇ ਤੇ ਖੁਦਾਵੰਦ ਦੀ ਤਮਜੀਦ ਕਰਾਂਗੇ, ਉਸ ਵੇਲੇ ਖੁਦਾਵੰਦ ਆਪਣੇ ਵਾਅਦੇ ਦੇ ਮੁਤਾਬਿਕ ਸਾਨੂੰ ਬਰਕਤ ਦੇਗਾ। ਉਹਦਾ ਵਾਅਦਾ ਹੈ ਕਿ ਅਗਰ ਤੂੰ ਸਬਤ ਦੇ ਦਿਨ ਆਪਣੇ ਪੈਰਾਂ ਨੂੰ ਬਦੀ ਤੋਂ ਰੋਕੇ ਰੱਖੇਗਾ ਤੇ ਮੇਰੇ ਮੁਕੱਦਸ ਦਿਨ ਵਿੱਚ ਆਪਣੀ ਖੁਸ਼ੀ ਦਾ ਤਾਲਿਬ ਨਹੀਂ ਹੋਵੇਂਗਾ ਤੇ ਸਬਤ ਨੂੰ ਰਾਹਤ ਤੇ ਖੁਦਾਵੰਦ ਦਾ ਮੁਕੱਦਸ ਤੇ ਇਸ ਦਿਨ ਦੀ ਤਾਜ਼ਿਮ ਕਰੇਗਾ, ਆਪਣਾ ਕਾਰੋਬਾਰ ਵੀ ਕਰੇਗਾ, ਆਪਣੀ ਖੁਸ਼ੀ ਦਾ ਤਾਲਿਬ ਨਹੀਂ ਹੋਏਗਾ ਤੇ ਫਿਰ ਤੂੰ ਖੁਦਾਵੰਦ ਵਿੱਚ ਮਸਰੂਰ ਹੋਏਗਾ ਤੇ ਉਹ ਤੈਨੂੰ ਦੁਨੀਆਂ ਦੀ ਬੁਲੰਦੀ ਤੇ ਲੈ ਜਾਵੇਗਾ। ਸਾਥੀਓ, ਕਲਾਮ ਅਸੀਂ ਯਸਾਇਆ ਨਬੀ ਦੀ ਕਿਤਾਬ ਦੇ 58 ਬਾਬ ਦੀ 13ਵੀਂ ਤੇ 14ਵੀਂ ਆਇਤ ਵਿੱਚ ਪਾਨੇ ਆ। ਸੋ ਸਾਥੀਓ, ਅੱਜ ਮੈਂ ਤੁਹਾਡੇ ਸਾਹਮਣੇ ਇਸ ਸੱਚਾਈ ਨੂੰ ਪੇਸ਼ ਕਰਨਾ। ਯਾਦ ਰੱਖੋ ਕਿ ਉਹ ਸਾਰੇ ਲੋਕ, ਉਹ ਸਾਰੇ ਭੈਣ ਭਰਾ ਜਿਹੜੇ ਸਬਤ ਨੂੰ ਯਿਸੂ ਮਸੀਹ ਦੀ ਤਖਲੀਕੀ ਤੇ ਨਿਜਾਤ ਬਖਸ਼ੀ ਕੁਵਤ ਮੰਨਦੇ ਨੇ, ਉਹਨਾਂ ਦੇ ਲਈ ਇਹ ਦਿਨ ਖੁਸ਼ੀ ਤੇ ਸ਼ਾਦਮਾਨੀ ਦਾ ਦਿਨ ਨੇ, ਆਰਾਮ ਤੇ ਸਕੂਨ ਦਾ ਦਿਨ ਨੇ, ਖੁਦਾਵੰਦ ਕੋਲੋਂ ਬਰਕਤ ਪਾਉਣ ਦਾ ਦਿਨ ਨੇ। ਆਓ ਸਾਥੀਓ, ਅਸੀਂ ਇਸ ਗੱਲ ਨੂੰ ਨਾ ਵੇਖੀਏ ਕਿ ਦੂਜੇ ਕੀ ਕਰਦੇ ਨੇ, ਬਲਕਿ ਅਸੀਂ ਇਸ ਗੱਲ ਨੂੰ ਜਾਣੀਏ ਕਿ ਖੁਦਾ ਦਾ ਕਲਾਮ ਸਾਨੂੰ ਕੀ ਕਹਿੰਦਾ ਹੈ। ਕਿ ਦਫ਼ਾ ਅਸੀਂ ਦੂਜਿਆਂ ਨੂੰ ਵੇਖਦੇ ਹੋਏ ਹਾਂ ਇਹ ਗੱਲ ਕਹਿੰਦੇ ਹਾਂ ਕਿ ਅਗਰ ਉਹ ਸਬਤ ਦਾ ਦਿਨ ਨਹੀਂ ਮੰਨਦਾ ਤਾਂ ਮੈਂ ਕਿਉਂ ਮੰਨਾਂ। ਸਾਥੀਓ, ਅਸੀਂ ਦੂਜਿਆਂ ਵੱਲ ਨਾ ਵੇਖੀਏ, ਬਲਕਿ ਅਸੀਂ ਖੁਦਾ ਦੇ ਕਲਾਮ ਵੱਲ ਵੇਖੀਏ। ਖੁਦਾ ਦਾ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਕਿ ਜਿਹੜੀ ਜਾਨ ਗੁਨਾਹ ਕਰੇਗੀ ਸੋ ਉਹ ਮਰੇਗੀ, ਪਰ ਜਿਹੜਾ ਕੋਈ ਵੀ ਯਿਸੂ ਮਸੀਹ ਤੇ ਮੰਨ ਲਿਆਏਗਾ ਉਹ ਹਲਾਕ ਨਹੀਂ ਹੋਏਗਾ, ਬਲਕਿ ਉਹ ਹਮੇਸ਼ਾ ਦੀ ਜ਼ਿੰਦਗੀ ਨੂੰ ਪਾਏਗਾ। ਆਓ ਅਸੀਂ ਯਿਸੂ ਮਸੀਹ ਨੂੰ ਆਪਣਾ ਖਾਲਿਕ ਤੇ ਮਾਲਿਕ ਕਬੂਲ ਕਰੀਏ, ਉਹਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰੀਏ, ਉਹਦੇ ਕਲਾਮ ਤੇ ਉਹਦੇ ਹੁਕਮ ਤੇ ਅਮਲ ਕਰੀਏ, ਸਬਤ ਦਿਨ ਪਾਕ ਮੰਨੀਏ, ਤਾਂ ਕਿ ਅਸੀਂ ਯਿਸੂ ਮਸੀਹ ਨੂੰ ਹੀ ਆਪਣਾ ਖਾਲਿਕ, ਆਪਣਾ ਨਿਜਾਤ ਦੇ ਹਿੰਦਾ ਕਬੂਲ ਕਰਦੇ ਹੋਏ ਹਾਂ, ਉਹਦੇ ਨਾਮ ਨੂੰ ਇੱਜ਼ਤ ਜਲਾਲ ਦੇਈਏ ਤੇ ਉਹਦੇ ਨਾਮ ਤੋਂ ਹੀ ਜਾਣੇ ਤੇ ਪਹਿਚਾਣੇ ਜਾਈਏ। ਖੁਦਾਮ ਸਾਨੂੰ ਇਸ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇਵੇ। ਆਓ ਸਾਥੀ, ਅਸੀਂ ਦੁਆ ਕਰੀਏ। ਇਹ ਆਸਮਾਨ ਤੇ ਜ਼ਮੀਨ ਦੇ ਖੁਦਾ, ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ, ਤੇਰੀ ਤਾਰੀਫ ਕਰਨੇ ਆ। ਤੂੰ ਜਿਹੜਾ ਕਿ ਭਲਾ ਖੁਦਾ ਹੈ, ਤੇਰੀ ਸ਼ਫਕਤ ਅਬਦੀ ਹੈ, ਤੇਰਾ ਪਿਆਰ ਨਿਰਾਲਾ ਹੈ। ਐ ਖੁਦਾ, ਇਸ ਕਲਾਮ ਦੇ ਲਈ ਅਸੀਂ ਤੇਰਾ ਸ਼ੁਕਰ ਅਦਾ ਕਰਨੇ ਆ। ਤੇਰਾ ਕਲਾਮ ਸਾਡੇ ਕਦਮਾਂ ਦੇ ਲਈ ਚਿਰਾਗ ਤੇ ਰਾਹ ਦੇ ਲਈ ਰੋਸ਼ਨੀ ਹੈ। ਐ ਖੁਦਾ, ਮੈਂ ਦੁਆ ਕਰਦਾ ਵਾਂ ਆਪਣੇ ਇਹਨਾਂ ਸਾਥੀਆਂ ਵਾਸਤੇ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ, ਇਹਨਾਂ ਨੂੰ ਬੜੀ ਬਰਕਤ ਦੇ, ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦਾ ਫਰਮਾ, ਤਾਂ ਕਿ ਐ ਖੁਦਾ ਅਸੀਂ ਤੇਰੇ ਦਿਨ ਨੂੰ ਪਾਕ ਮੰਨੀਏ ਤੇ ਤੈਨੂੰ ਹੀ ਆਪਣਾ ਖਾਲਕ ਤੇ ਮਾਲਿਕ ਨਿਜਾਤ ਦੀ ਹਿੰਦਾ ਕਬੂਲ ਕਰਦੇ ਹੋਏ ਆ, ਤੇਰੇ ਕੋਲੋਂ ਬਰਕਤ ਪਾਈਏ। ਐ ਖੁਦਾ, ਅਗਰ ਕੋਈ ਇਹਨਾਂ ਚ ਬਿਮਾਰ ਹੈ ਤਾਂ ਤੂੰ ਉਹਦੀ ਬਿਮਾਰੀ ਨੂੰ ਦੂਰ ਕਰ, ਬਿਮਾਰਾਂ ਨੂੰ ਸ਼ਫਾ ਦੇ, ਗੁਨਾਹਗਾਰਾਂ ਨੂੰ ਨਿਜਾਤ ਦੇ। ਤੂੰ ਸਾਡੇ ਸਾਰਿਆਂ ਦਾ ਰਹਿਮ ਕਰ, ਆਪਣੇ ਜਲਾਲ ਦੇ ਲਈ ਸਾਨੂੰ ਇਸਤੇਮਾਲ ਕਰ, ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ, ਕਿਉਂਕਿ ਇਹ ਦੁਆ ਮੰਗ ਲੈਂਦੇ ਆ ਆਪਣੇ ਖੁਦਾ ਦੀ ਇਸ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092317176792। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092317176792। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।